ਸਿੱਖ ਮਤ ਤੇ ਸੰਤ ਮਤ। ਜੇਕਰ ਵਿਚਾਰ ਕੇ ਦੇਖੀਏ ਤਾਂ ਸਿੱਖ ਮਤ ਹੀ ਸੰਤ ਮਤ ਹੈ। ਸਤਿਗੁਰਾਂ ਨੇ ਸੰਤ ਸਤਿਕਾਰ ਵਧਾਉਣ ਲਈ ਗੁਰਬਾਣੀ ਵਿੱਚ ਬੇਅੰਤ ਸ਼ਬਦ ਸੰਤ ਮਹਿਮਾ ਦੇ ਚਾਰਨ ਕੀਤੇ ਹਨ। ਸੰਤ ਸੇਵਾ ਬਦਲੇ ਹੀ ਸਤਿਗੁਰੂ ਨਾਨਕ ਦੇਵ ਜੀ ਨੇ ਪਿਤਾ ਦੀਆਂ ਚਪੇੜਾਂ ਸਾਰੀਆਂ। ਗੁਰੂ ਅਰਜਨ ਦੇਵ ਜੀ ਨੇ ਸੰਤ ਵਿਅਕਤੀ ਦਾ ਸਤਿਕਾਰ ਵਧਾਉਣ ਵਾਸਤੇ ਆਪਣੀ ਧਰਮ ਪਤਨੀ ਮਾਤਾ ਗੰਗਾ ਜੀ ਨੂੰ ਨੰਗੇ ਪੈਰੀ ਬਾਬਾ ਬੁੱਢਾ ਜੀ ਪਾਸ ਪ੍ਰਸ਼ਾਦ ਦੇ ਕੇ ਭੇਜਿਆ ਤੇ ਵਰ ਪਾਇਆ। ਗੁਰ ਇਤਿਹਾਸ ਵਿੱਚ ਹੋਰ ਵੀ ਬੇਅੰਤ ਮਿਸਾਲਾਂ ਮਿਲਦੀਆਂ ਹਨ। ਫਿਰ ਕਈ ਪੁਰਾਤਨ ਤੇ ਨਵੇਂ ਸਮਕਾਲੀ ਭਗਤਾਂ ਦੀ ਬਾਣੀ ਨੂੰ ਆਪਣੇ ਅਨੁਕੂਲ ਜਾਣ ਕੇ ਬਰਾਬਰੀ ਦਾ ਦਰਜਾ ਬਖਸ਼ਿਆ। ਸਤਿਗੁਰੂ ਨਾਨਕ ਦੇਵ ਜੀ ਨੇ ਤਾਂ ਆਪਣੇ ਵਿਚਾਰਾਂ ਨੂੰ ਇੱਥੋਂ ਤੱਕ ਦਰਸਾਇਆ ਹੈ ਕਿ ਪਰਮੇਸ਼ਰ ਦੇ ਨਾਮਾਂ ਨੂੰ ਜਪਾਉਣ ਵਾਲਾ ਭਾਵੇਂ ਕੋਈ ਵੀ ਹੋਵੇ, ਉਸ ਉੱਪਰੋਂ ਵੀ ਅਤੇ ਜਿਤਨੇ ਪਰਮੇਸ਼ਰ ਦੇ ਵੱਖ ਵੱਖ ਨਾਮ ਜਪੇ ਜਪਾਏ ਜਾਂਦੇ ਹਨ, ਮੈਂ ਸਭਨਾਂ ਤੋਂ ਬਲਿਹਾਰ ਸਦਕੇ ਤੇ ਕੁਰਬਾਨ ਹਾਂ। ਐਸੇ ਨਾਮ ਜਪਣ ਵਾਲੇ ਸਤ ਪੁਰਸ਼ਾਂ ਦੇ ਚਰਨਾਂ ਤੇ ਮੇਰਾ ਸੀਸ ਹੈ ਭਾਵ ਨਮਸਕਾਰ ਕਰਦੇ ਹਾਂ। ਸਿਰ ਨਾਨਕ ਲੋਕਾ ਪਾਵ ਹੈ, ਬਲਿਹਾਰੀ ਜਾਓ ਜਿੱਤੇ ਤੇਰੇ ਨਾਵ ਹੈ। ਸੋ ਕਿਸੇ ਵੀ ਮਤ ਦੇ ਸਾਧੂ ਸੰਤ ਪੂਜਿਆ ਵਿਅਕਤੀ ਨਾਮ ਰਸੀਏ ਮਹਾਂਪੁਰਸ਼ ਦਾ ਸਤਿਕਾਰ ਜਿਤਨਾ ਵੀ ਅਸੀਂ ਕਰੀਏ ਥੋੜਾ ਹੈ। ਫਿਰ ਜਿਨ੍ਹਾਂ ਨੇ ਸਾਲਾਂ ਵਧੀ ਕਿਸੇ ਹਰੀ ਸਿਮਰਨ ਵਿੱਚ ਲੀਨ ਹੋਏ ਦੀ ਸੇਵਾ ਵਿੱਚ ਉਹਨਾਂ ਦੇ ਬਚਨਾਂ ਦੁਆਰਾ ਆਪਣੀ ਜ਼ਿੰਦਗੀ ਢਾਲ ਕੇ ਘਾਲ ਕਮਾਈ ਕਰ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਇਆ ਹੋਵੇ ਅਤੇ ਸਾਰ ਵਸਤੂ ਸਰੂਪ ਦੇ ਜਾਣੂ ਹੋਣ, ਉਹਨਾਂ ਦਾ ਸਤਿਕਾਰ ਕਰਨਾ ਤਾਂ ਪਰਮੇਸ਼ਰ ਦੇ ਸਤਿਕਾਰ ਕਰਨ ਤੁਲ ਹੈ। ਯਥਾ ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਅਥਵਾ ਜੋ ਸਤਿਗੁਰ ਸੇਵੇ ਆਪਣਾ, ਭਾਈ ਤਿਨ ਕੈ ਹਉ ਲਗੋ ਪਾਏ, ਤਥਾ ਜਨ ਸਵਾਰੀ ਆਪਣਾ, ਭਾਈ ਕੁਲ ਪੀ ਲਈ ਬਖਸ਼ਾਏ, ਤਥਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਵੇਂ ਸਕੂਲ ਵਿੱਚ ਪੜ੍ਹਦੇ ਬੱਚੇ ਮਾਸਟਰ ਦੇ ਸਾਹਮਣੇ ਅਦਬ ਵਿੱਚ ਬੈਠੇ ਧਿਆਨ ਨਾਲ ਲਿਖਦੇ ਪੜ੍ਹਦੇ ਹਨ, ਪਰ ਮਾਸਟਰ ਦੇ ਜਮਾਤ ਚੋਂ ਬਾਹਰ ਗਿਆ ਉਹ ਬੱਚੇ ਲੜਦੇ ਪਿੜਦੇ ਤੇ ਖੇਡਾਂ ਵਿੱਚ ਰਚ ਮਿਚ ਕੇ ਵਕਤ ਜਾਇਆ ਕਰਦੇ ਹਨ। ਐਸੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਦ ਤੱਕ ਕੋਈ ਪ੍ਰਮੁੱਖ ਵਿਅਕਤੀ ਨਾ ਬੈਠਾ ਹੋਵੇ, ਸਧਾਰਨ ਲੋਕਾਂ ਨੂੰ ਕੋਈ ਪੈ ਨਹੀਂ ਹੁੰਦਾ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਭੁੱਲ ਕੇ ਆਪੋ ਵਿੱਚ ਵੀ ਕਈ ਵਾਰ ਉਲਝ ਪੈਂਦੇ ਹਨ। ਇਸ ਵਾਸਤੇ ਐਸੇ ਕਰਨੀ ਵਾਲੇ ਸੰਤ ਮਹੰਤ ਨਾਮ ਬਾਣੀ ਦੇ ਰਸੀਏ ਮਹਾਂਪੁਰਸ਼ ਦਾ ਹੋਣਾ ਵੀ ਜ਼ਰੂਰੀ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਧਾਉਂਦੇ ਹੋਵਣ। ਜਥਾ ਸਾਧੂ ਬਿਨ ਨਾਹੀ ਦਰਬਾਰ। ਸਿੱਖ ਪੰਥ ਦੇ ਮਹਾਨ ਰਤਨ ਭਾਈ ਵੀਰ ਸਿੰਘ ਜੀ, ਜੋ ਗੁਰਮਤ ਦੇ ਵੇਤਾ ਹਨ, ਵੱਲੋਂ 8/7/63 ਦੇ ਸਮਾਚਾਰ ਵਿੱਚ ਦੁਬਾਰਾ ਛਪਿਆ ਲੇਖ ਹੈ। ਉਹ ਲਿਖਦੇ ਹਨ ਕਿ ਯਾਦ ਰੱਖਣਾ ਚਾਹੀਏ, ਅਮਲੀ ਜੀਵਨ ਵਾਲੇ ਹੀ ਨਵ ਜੀਵਨ ਪੈਦਾ ਕਰ ਸਕਦੇ ਹਨ। ਜਗਦੇ ਦੀਵੇ ਦੀ ਲੋਹ ਹੀ ਤੇਲ ਬੱਤੀ ਪਏ ਤਿਆਰ ਦੀਵਿਆਂ ਨੂੰ ਜੇਤੀ ਮੈਂ ਕਰ ਸਕਦੀ ਹੈ। ਅਸਲੀ ਜੀਵਨ ਤੋਂ ਕੋਰੇ ਜੋ ਮਾਰਕਸ ਬਾਦ ਦੇ ਜੰਗਲਾਂ ਵਿੱਚ ਗੁਆਚੇ ਨਾਮ ਬਾਣੀ ਦੇ ਪਿਆਰ ਤੇ ਘਾਲ ਤੋਂ ਖਾਲੀ ਪ੍ਰਚਾਰਕ ਹਨ, ਇਹ ਕੁਛ ਨਹੀਂ ਕਰ ਸਕਦੇ। ਇਸ ਲਈ ਕੌਮ ਵਿੱਚ ਜਾਗਦੇ ਦੀਪ ਪੈਦਾ ਕਰਨ ਦੀ ਲੋੜ ਹੈ। ਇਹ ਜੋਤੀ ਨਾਮ ਬਾਣੀ ਦੇ ਪਿਆਰ ਪ੍ਰਕਾਸ਼ ਨਾਲ ਪੈਦਾ ਹੁੰਦੀ ਹੈ, ਭਾਵ ਕਿ ਇਹਨਾਂ ਦੀ ਰੋਸ਼ਨੀ ਵਿੱਚ ਸਿੱਖ ਪੰਥ ਵਾਸਤੇ ਹੁਣ ਅਤੇ ਅੱਗੋਂ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਵੀ ਸੰਤ ਸਾਧੂ ਗੁਰਮੁਖ ਗੁਰਸਿੱਖ ਅਗਰ ਉਹ ਨਾਮ ਬਾਣੀ ਦਾ ਪਿਆਰਾ ਤੇ ਗੁਰਮਤ ਪ੍ਰਚਾਰ ਕਰਨ ਗੁਰ ਪ੍ਰਚਾਰ ਦੀ ਲਗਨ ਵਾਲਾ ਗੁਰੂ ਕੀ ਕਾਰ ਪ੍ਰਚਾਰ ਦਾ ਕੰਮ ਵੀ ਕਰਦਾ ਹੋਵੇ ਤਾਂ ਐਸੀ ਆਤਮਕ ਤੌਰ ਤੇ ਜਾਗਦੀ ਜੋਤ ਦਾ ਰੱਜ ਰੱਜ ਕੇ ਸਤਿਕਾਰ ਕਰੀਏ, ਤਦ ਉਹਨਾਂ ਦਾ ਹੋਰ ਵੀ ਉਤਸ਼ਾਹ ਵਧੇਗਾ ਤੇ ਅਨਸਾਰੀ ਲੋਕਾਂ ਨੂੰ ਗੁਰੂ ਘਰ ਦੇ ਨੇੜੇ ਲਿਆ ਸਕਣਗੇ। ਪਰ ਅੱਜ ਕੱਲ ਤਾਂ ਇਹ ਰਿਵਾਜ ਹੀ ਪੈ ਚੁੱਕਾ ਹੈ ਅਤੇ ਉਸੇ ਪ੍ਰਚਾਰਕ ਨੂੰ ਗੁਰਮਤ ਦਾ ਜਾਣੂ ਪ੍ਰਚਾਰਕ ਮੰਨਦੇ ਹਨ, ਜੋ ਸ਼ਬਦ ਬਾਣੀ ਦੀ ਆੜ ਵਿੱਚ ਸੰਤਾਂ ਮਹੰਤਾਂ ਤੇ ਗੁਰੂ ਅੰਸਾਂ ਦੇ ਵਿਦਵਾਨਾਂ ਨੂੰ ਦੰਭੀ ਪਖੰਡੀ ਦੱਸ ਕੇ ਬਹੁਤਾ ਪੰਡਣ ਜਾਣਦਾ ਹੋਵੇ ਸਿਧਾਂਤ। ਐਸੀ ਹਾਲਤ ਵਿੱਚ ਕਿਸੇ ਮਹਾਨ ਵਿਅਕਤੀ ਦੇ ਸਤਿਕਾਰ ਨੂੰ ਦੇਖ ਕੇ ਸਰਪੀਰਕਾ ਤੇ ਸਾੜੇ ਵਿੱਚ ਆਪਣੇ ਆਪ ਨੂੰ ਖਪਾਉਂਦੇ ਰਹਿਣ ਤੋਂ ਬਿਨਾਂ ਕੋਈ ਲਾਭ ਨਹੀਂ, ਕਿਉਂਕਿ ਉਹਨਾਂ ਦੀ ਨਿੰਦਾ ਕਰਕੇ ਉਹਨਾਂ ਦੇ ਸਤਿਕਾਰ ਵਿੱਚ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਆਪਣੀ ਬੁਰਾਈ ਜ਼ਰੂਰ ਹੋ ਜਾਂਦੀ ਹੈ। ਈਸ਼ਰ ਸਿੰਘ ਸਾਰ, ਗੁਸਾਈ ਤੁਲਸੀ ਦਾਸ ਜੀ ਫਰਮਾਉਂਦੇ ਹਨ, ਹਰ ਗੁਰ ਨਿੰਦਕ ਦਾਦਰ ਹੋਈ, ਜਨਮ ਸਾਂਸ ਪਾਪ ਤਨ ਸੋਈ, ਸਭ ਕੀ ਨਿੰਦਾ ਜੇ ਜੜ ਕਰਹੀ, ਤੇ ਚਮਗਾਦਰ ਹੋਏ ਅਵਤਰ ਹੀ, ਤਥਾ ਨਾਨਕ ਵਿਚਾਰੇ ਸੰਤ ਜਨ ਚਾਰ ਚਾਰ ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ, ਸੇ ਬਚਨ ਹਵੰਦੇ, ਪ੍ਰਗਟ ਪਹਾਰਾ ਜਾਪ ਦਾ ਸਭ ਲੋਕ ਸੁਣੰਦੇ, ਸੁਖ ਨਾ ਪਾਏ ਨੇ ਮੁਗਦ ਨਾਰ ਸੰਤ ਨਾਲ ਖਾਂਦੇ, ਓਏ ਲੋਚਨ ਉਹਨਾਂ ਗੁਣੇ ਨੂੰ, ਓਏ ਅਹੰਕਾਰ ਸੜੰਦੇ, ਓਏ ਵਿਚਾਰੇ ਕਿਆ ਕਰੇ ਜਾ ਭਾਗ ਤੁਰ ਮੰਦੇ, ਜੋ ਮਾਰੇ ਤਨੇ ਪਾਹਰ ਬ੍ਰਹਮ, ਸੇ ਕਿਸੈ ਨਾ ਸੰਦੇ, ਬਹਿਰ ਕਰੇ ਨਿਰਵੈਰ ਨਾਲ ਧਰਮ ਨਿਆਇ ਪਚੰਦੇ, ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ, ਪੇਡ ਮਢਾਹੂ ਕੱਟਿਆ ਤਿਸ ਢਾਲ ਸੁਕੰਦੇ, ਤਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਇਹ ਜਾਣ ਕੇ ਪਰਮੇਸ਼ਰ ਦੇ ਦਰੋਂ ਭਰੋਸਾ, ਕਿਸੇ ਵੀ ਸੰਤ ਮਹੰਤ ਦੀ ਨਿੰਦਾ ਕਰਨੀ ਚੰਗੀ ਨਹੀਂ, ਸਗੋਂ ਇਸ ਭਾਵਨਾ ਨਾਲ ਸਦਾ ਪ੍ਰਸੰਨ ਰਹਿਣਾ ਚਾਹੀਦਾ ਹੈ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਜਿਸ ਸਾਹਿਬ ਭਾਵੇ ਤਿਸ ਬਖਸ਼ ਲੈ ਸੋ ਸਾਹਿਬ ਮਨ ਭਾਣੀ, ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ।